ਦੁਰਮਤ ਅਗਨ ਜਗਤ ਪਰ ਜਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਦੁਰਮਤ ਅਗਨ, ਜਿਹੜੀ ਖੋਟੀ ਮਤ ਦੀ ਅੱਗ ਹੈ, ਜਗਤ ਪ੍ਰਜਾਰਾ ਇਸ ਸੰਸਾਰ ਨੂੰ ਪ੍ਰਜਾਰਾ ਦਾ ਅਰਥ ਵਿਸ਼ੇਸ਼ ਕਰਕੇ ਸਾੜ ਰਹੀ ਹੈ, ਕਿਉਂਕਿ ਖੋਟੀ ਮਤ ਉਹ ਹੈ ਜਿਹੜੀ ਸਾਨੂੰ ਖੋਟੇ ਪਾਸੇ ਲਾਉਂਦੀ ਹੈ, ਭਾਵ ਸਾਨੂੰ ਗੁਰੂ ਦੇ ਨਾਲੋਂ ਤੋੜ ਕੇ ਅਤੇ ਸਾਨੂੰ ਹੋਰ ਪਾਸੇ ਲੈ ਜਾਂਦੀ ਹੈ, ਸਿੱਖੀ ਨਾਲੋਂ ਤੋੜ ਕੇ ਸਾਨੂੰ ਕ੍ਰਹਿਤਾਂ ਵੱਲ ਪ੍ਰੇਰਦੀ ਹੈ, ਉਹ ਖੋਟੀ ਮਤ ਹੈ। ਹਜ਼ੂਰ ਕਹਿੰਦੇ ਨੇ ਜਿਹੜੀ ਐਸੀ ਖੋਟੀ ਮਤ ਦੀ ਅੱਗ ਹੈ ਉਹ ਸਾਰੇ ਸੰਸਾਰ ਨੂੰ ਸੜ ਰਹੀ ਹੈ।
ਸੋ ਉਭਰੈ ਗੁਰ ਸ਼ਬਦ ਵਿਚਾਰੈ।
ਤੇ ਮਹਾਰਾਜ ਕੋਈ ਬਚਦਾ ਵੀ ਹੈ ਖੋਟੀ ਮਤ ਦੀ ਅੱਗ ਤੋਂ? ਸਤਿਗੁਰੂ ਕਹਿੰਦੇ ਭਾਈ ਹਾਂ, ਗੁਰ ਸ਼ਬਦ ਵਿਚਾਰੈ, ਜਿਹੜਾ ਗੁਰੂ ਸ਼ਬਦ ਨੂੰ ਵਿਚਾਰਦਾ ਹੈ, ਭਾਵ ਜਿਹੜਾ ਗੁਰਸਿੱਖ ਮਾਈ ਪਾਈ ਗੁਰਬਾਣੀ ਦੀ ਵਿਚਾਰ ਕਰਦਾ, ਗੁਰਬਾਣੀ ਤੋਂ ਸੇਧ ਲੈਂਦਾ ਹੈ, ਸੋ ਉਭਰੈ, ਉਹ ਇਸ ਖੋਟੀ ਮਤ ਤੋਂ ਬਚ ਵੀ ਜਾਂਦਾ ਹੈ, ਕਿਉਂਕਿ ਇੱਕ ਮਨ ਦੀ ਮਤ ਹੈ, ਦੂਸਰੀ ਗੁਰੂ ਦੀ ਮਤ ਹੈ। ਮਨ ਦੀ ਮਤ ਖੋਟੀ ਮਤ ਹੈ, ਗੁਰੂ ਦੀ ਮਤ ਸ੍ਰੇਸ਼ਟ ਮਤ ਹੈ। ਜਦੋਂ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਗੁਰੂ ਦੀ ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ, ਅਤੇ ਜਦੋਂ ਸ੍ਰੇਸ਼ਟ ਮਤ ਨੂੰ ਧਾਰਨ ਕਰ ਲਈਏ ਤਾਂ ਫਿਰ ਖੋਟੀ ਮਤ ਆਪਣੇ ਆਪ ਹੀ ਨਾਸ ਹੋ ਜਾਂਦੀ ਹੈ।
ਰੰਗ ਪਤੰਗ ਕੁੰਚਰ ਅਰ ਮੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਸਾਰ ਦੇ ਵਿੱਚ ਪੰਜ ਵਿਸ਼ੇ ਪ੍ਰਧਾਨ ਨੇ, ਔਰ ਉਹਨਾਂ ਦੇ ਬਾਰੇ ਲਿਖਿਆ ਹੈ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ। ਪਰ ਇਹ ਜਿਹੜੇ ਪੰਜ ਵਿਸ਼ੇ ਨੇ ਮਨੁੱਖ ਦੇ ਵਿੱਚ ਤਾਂ ਇਹ ਸਾਰੇ ਹੀ ਇੱਕ ਬਰਾਬਰ ਵਰਤ ਰਹੇ ਨੇ, ਪਰ ਕਈ ਹੋਰ ਜੀਵ ਨੇ ਸ੍ਰਿਸ਼ਟੀ ਦੇ ਅੰਦਰ, ਉਹਨਾਂ ਦੇ ਵਿੱਚ ਇੱਕ ਇੱਕ ਵਿਸ਼ਾ ਪ੍ਰਧਾਨ ਹੈ। ਸਤਿਗੁਰੂ ਉਹਨਾਂ ਦੀ ਗੱਲ ਕਰਦੇ ਹਨ, ਪ੍ਰਿੰਗ ਪਤੰਗ ਕੁੰਚਰ ਅਰ ਮੀਨਾ। ਪ੍ਰਿੰਗ ਕਹਿੰਦੇ ਨੇ ਭੌਰੇ ਨੂੰ, ਜਿਹੜਾ ਭੌਰਾ ਹੈ ਉਹ ਫੁੱਲਾਂ ਦਾ ਪ੍ਰੇਮੀ ਹੈ, ਫੁੱਲਾਂ ਦੀ ਸੁਗੰਧੀ ਲੈਂਦਾ, ਗੰਧ ਇੱਕ ਵਿਸ਼ਾ ਹੈ, ਜਿਹੜਾ ਭੌਰਾ ਹੈ ਉਹ ਗੰਧ ਵਿਸ਼ੇ ਦਾ ਪ੍ਰੇਮੀ ਹੈ, ਅਤੇ ਪਤੰਗ ਦਾ ਅਰਥ ਹੈ ਪਤੰਗਾ ਪਰਵਾਨਾ, ਪਤੰਗਾ ਉਹ ਰੂਪ ਦਾ ਪ੍ਰੇਮੀ ਹੈ, ਉਹ ਦੀਵੇ ਦੀ ਲਾਟ ਨੂੰ ਵੇਖ ਕੇ ਉਹਦੇ ਉੱਤੇ ਸੜ ਮਰਦਾ, ਇਹ ਪਤੰਗੇ ਦੀ ਗੱਲ ਹੈ। ਅਤੇ ਕੁੰਚਰ ਦਾ ਅਰਥ ਹੈ ਹਾਥੀ, ਅਤੇ ਜਿਹੜਾ ਹਾਥੀ ਹੈ ਉਹਨੂੰ ਸਪਰਸ਼ ਦਾ ਵਿਸ਼ਾ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਅਤੇ ਜਿਹੜਾ ਹਾਥੀ ਹੈ ਉਹ ਉਸ ਸਪਰਸ਼ ਦੇ ਵਿਸ਼ੇ ਦੇ ਅਧੀਨ ਹੋ ਕੇ ਔਰ ਉਹ ਟੋਏ ਵੇ ਡਿੱਗ ਪੈਂਦਾ ਅਤੇ ਮਹਾਵਤ ਦੇ ਕੁੰਡੇ ਖਾਂਦਾ ਹੈ ਅਤੇ ਫਿਰ ਉਹਨਾਂ ਦੇ ਵਸੀਕਾਰ ਹੋ ਜਾਂਦਾ ਹੈ। ਅਤੇ ਅਰ ਮੀਨਾ, ਅਤੇ ਚੌਥੇ ਨੰਬਰ 'ਤੇ ਮੀਨਾ ਦਾ ਅਰਥ ਹੈ ਮੱਛੀ। ਮੱਛੀ ਦੇ ਵਿੱਚ ਜਿਹੜਾ ਜ਼ੁਬਾਨ ਦਾ ਵਿਸ਼ਾ ਰਸ ਉਹ ਪ੍ਰਧਾਨ ਹੈ, ਜਦੋਂ ਮੱਛੀ ਆਪਣੀ ਜ਼ੁਬਾਨ ਦੇ ਰਸ ਬਦਲੇ ਅਤੇ ਉਹ ਮਾਸ ਖਾਣ ਦੇ ਬਹਾਨੇ ਕੁੰਡੀ ਦੇ ਵਿੱਚ ਫਸ ਜਾਂਦੀ ਹੈ ਅਤੇ ਫਿਰ ਉਹ ਵੀ ਆਪਣੇ ਆਪ ਮੌਤ ਦਾ ਸ਼ਿਕਾਰ ਹੋ ਜਾਂਦੀ ਹੈ। ਹਜ਼ੂਰ ਇੱਥੇ ਉਹਨਾਂ ਪੰਜਾਂ ਜੀਵਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਵਿਸ਼ਾ ਪ੍ਰਧਾਨ ਹੈ।
ਮਿਰਗ ਮਾਰੈ ਸਹਿ ਆਪਣਾ ਕੀ ਨਾ।
ਪੰਜਵੇਂ ਨੰਬਰ 'ਤੇ ਮਿਰਗ ਹੈ। ਮਿਰਗ ਵੀ ਇੱਕ ਐਸਾ ਜਾਨਵਰ ਹੈ ਔਰ ਉਹ ਕੰਡਾ ਹੇੜੇ ਦੇ ਸ਼ਬਦ ਦਾ ਪ੍ਰੇਮੀ ਹੈ। ਸ਼ਬਦ ਦਾ ਵਿਸ਼ਾ ਹਰਣ ਨੂੰ ਖਤਮ ਕਰਕੇ ਰੱਖ ਦਿੰਦਾ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਹਰਣਾਂ ਨੂੰ ਪਕੜਨ ਵਾਲੇ ਸ਼ਿਕਾਰੀ ਸਨ, ਉਹ ਚੰਦ ਚਾਨਣੀ ਰਾਤ ਨੂੰ ਇੱਕ ਚਿੱਟੀ ਜਿਹੀ ਚਾਦਰ ਤਾਣ ਕੇ ਉਹਦੇ ਓਹਲੇ ਬੈਠ ਕੇ ਕੰਡਾ ਹੇੜੇ ਦਾ ਸ਼ਬਦ ਵਜਾਉਂਦੇ ਸਨ। ਕੰਡਾ ਹੇੜੇ ਦਾ ਸ਼ਬਦ ਕਿਸ ਨੂੰ ਕਹਿੰਦੇ ਨੇ? ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਇੱਕ ਖਾਲੀ ਕੜਾ ਲੈ ਕੇ ਉਹਦੇ ਉੱਤੇ ਚਮੜੇ ਦਾ ਉੱਤੇ ਉਹ ਖੋਲ ਮੜ ਦਿੰਦੇ ਸਨ। ਆ ਜਿਵੇਂ ਆਪਣੇ ਜੋੜੀ ਦੇ ਤਬਲੇ ਦੇ ਉੱਤੇ ਉਹ ਮੜਿਆ ਹੁੰਦਾ ਚਮੜਾ, ਇਸ ਤਰ੍ਹਾਂ ਉਹ ਘੜੇ ਦੇ ਉੱਤੇ ਉਹ ਚਮੜੇ ਨੂੰ ਮੜ ਦਿੰਦੇ ਸਨ ਅਤੇ ਫਿਰ ਉਹਦੇ ਵਿੱਚ ਇੱਕ ਛੋਟਾ ਜਿਹਾ ਬਰੀਕ ਜਿਹਾ ਸੁਰਾਖ ਕਰ ਦਿੰਦੇ ਸਨ ਅਤੇ ਉਸ ਸੁਰਾਖ ਦੇ ਵਿੱਚ ਮੋਰ ਦਾ ਖੰਭ ਪਾ ਕੇ ਅਤੇ ਉਹਨੂੰ ਬਾਹਰ ਨੂੰ ਖਿੱਚਦੇ ਸਨ ਅਤੇ ਉਹਦੇ ਵਿੱਚੋਂ ਬੜੀ ਇੱਕ ਗੰਭੀਰ ਧੁਨੀ ਪੈਦਾ ਹੁੰਦੀ ਸੀ, ਉਹਨੂੰ ਕਹਿੰਦੇ ਸੀ ਕੰਡਾ ਹੇੜੇ ਦਾ ਸ਼ਬਦ। ਅਤੇ ਜਦੋਂ ਕਹਿੰਦੇ ਹਰਨ ਉਸ ਕੰਡਾ ਹੇੜੇ ਦੇ ਸ਼ਬਦ ਨੂੰ ਸੁਣਦਾ ਸੀ ਅਤੇ ਚਾਹੇ ਕਿਧਰੇ ਦੂਰ ਵੀ ਹੋਵੇ, ਜਦੋਂ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਸੀ ਉਸੇ ਵੇਲੇ ਸਭ ਕੁਛ ਭੁੱਲ ਜਾਂਦਾ ਸੀ ਅਤੇ ਆਪਣੇ ਆਪ ਹੀ ਜਿੱਥੇ ਉਹ ਸ਼ਿਕਾਰੀ ਕੰਡਾ ਹੇੜੇ ਦਾ ਸ਼ਬਦ ਵਜਾਉਂਦੇ ਸਨ ਉਹਨਾਂ ਕੋਲ ਆ ਕੇ ਆਪਣੀ ਧੌਣ ਸੁੱਟ ਦਿੰਦਾ। ਉਹ ਚਾਹੇ ਉਸਨੂੰ ਮਾਰ ਦੇਣ ਅਤੇ ਚਾਹੇ ਉਸਨੂੰ ਉਂਝ ਬੰਨ ਲੈਣ, ਫਿਰ ਉਹਨਾਂ ਦੀ ਮਰਜ਼ੀ ਸੀ। ਇਹ ਜਿਹੜੇ ਜੀਵ ਨੇ ਭੌਰਾ ਹੈ, ਪਤੰਗਾ ਹੈ, ਹਾਥੀ ਹੈ, ਮੱਛੀ ਹੈ, ਚਾਹੇ ਹਰਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੇ ਵਿੱਚ ਇੱਕ ਇੱਕ ਵਿਸ਼ਾ ਪ੍ਰਧਾਨ ਹੈ। ਮਿਰਗ ਮਰੈ ਸਹਿ ਆਪਣਾ ਕੀਨਾ, ਅਤੇ ਜਿਹੜਾ ਹਰਨ ਹੈ ਵੀ ਉਹ ਵੀ ਕਹਿੰਦੇ ਘੰਡਾ ਹੇੜੇ ਦੇ ਸ਼ਬਦ ਦੇ ਨਾਲ ਮੋਹ ਕਰਕੇ ਮਰ ਜਾਂਦਾ। ਸਹਿ ਆਪਣਾ ਕੀਨਾ, ਜੋ ਇਹਨਾਂ ਨੇ ਭਾਈ ਕੰਮ ਕੀਤਾ ਹੈ ਅਤੇ ਫਿਰ ਉਹਦੇ ਅਨੁਸਾਰ ਇਹ ਆਪਣੇ ਦੁੱਖ ਨੂੰ ਵੀ ਸਹਾਰਦੇ ਨੇ। ਭੌਰਾ ਵੀ ਦੇਖ ਲਓ ਕਮਲ ਦੇ ਫੁੱਲ ਵਿੱਚ ਬੰਦ ਹੋ ਕੇ ਦੁੱਖ ਸਹਾਰਦਾ ਹੈ। ਕਈ ਵਾਰੀ ਤੇਲ ਦੇ ਤੱਤੇ ਕੜਾਹਿਆਂ ਦੇ ਵਿੱਚ ਨਾਲ ਹੀ ਫੁੱਲਾਂ ਦੇ ਤਲਿਆ ਜਾਂਦਾ ਹੈ। ਅਤੇ ਜਿਹੜਾ ਪਰਵਾਨਾ ਹੈ ਦੇਵੇ ਦੀ ਲਾਟ ਤੋਂ, ਉਹ ਵੀ ਆਪਣੀ ਜਿੰਦ ਜਾਨ ਬਰਬਾਦ ਕਰ ਦਿੰਦਾ। ਹਾਥੀ ਵੀ ਉਹ ਸਪਰਸ਼ ਵਿਸ਼ੇ ਦੇ ਅਧੀਨ ਹੋ ਕੇ ਮਹਾਵਤਾਂ ਦੇ ਵਸ ਪੈ ਕੇ ਕੁੰਡੇ ਖਾਂਦਾ ਹੈ ਅਤੇ ਉੱਥੇ ਗੁਲਾਮੀ ਵਿੱਚ ਹੀ ਸਾਰਾ ਜੀਵਨ ਬਸਰ ਕਰਦਾ ਹੈ। ਅਤੇ ਮੱਛੀ ਜ਼ੁਬਾਨ ਦੇ ਰਸ ਪਿੱਛੇ ਉਹ ਆਪਣੀ ਜਿੰਦ ਜਾਨ ਗੁਆ ਬੈਠਦੀ ਹੈ। ਅਤੇ ਹਰਨ ਕੰਡਾ ਹੇਡੇ ਦੇ ਸ਼ਬਦ ਵਿੱਚ ਸ਼ਬਦ ਪਿੱਛੇ ਪੈ ਕੇ ਅਤੇ ਉਹ ਵੀ ਆਪਣੀ ਜਾਨ ਦੇ ਦਿੰਦਾ ਹੈ। ਕਿਉਂ ਇਹ ਜਿਹੜੇ ਪੰਜੇ ਜਾਨਵਰ ਨੇ ਇਹ ਆਪਣੇ ਕੀਤੇ ਕਰਮਾਂ ਦਾ ਫਲ ਸਹਾਰਦੇ ਹਨ।
ਤ੍ਰਿਸ਼ਨਾ ਰਾਜ ਤਤ ਨਹੀਂ ਬੀਨਾ।
ਹੁਣ ਮਨੁੱਖ ਦੇ ਵਿੱਚ ਤਾਂ ਪੰਜੇ ਵਿਸ਼ੇ ਪ੍ਰਧਾਨ ਨੇ, ਤ੍ਰਿਸ਼ਨਾ ਰਾਜ ਇਹ ਮਨੁੱਖ ਹੁਣ ਵਿਸ਼ਿਆਂ ਦੀ ਤ੍ਰਿਸ਼ਨਾ ਦੇ ਵਿੱਚ ਤਦਾਕਾਰ ਹੋਇਆ ਹੈ। ਤਤ ਨਹੀਂ ਬੀਨਾ, ਇਸਨੇ ਜਿਹੜਾ ਅਸਲੀ ਤਤ ਹੈ, ਤਤ ਕੀ ਹੈ ਵੀ ਸਾਡੇ ਸਰੀਰ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਉਹ ਸਾਡੇ ਸਰੀਰ ਦਾ ਅਸਲੀ ਤੱਤ ਹੈ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਅਸੀਂ ਉਸ ਜੋਤ ਨੂੰ ਪਹਿਚਾਨਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੇ, ਸਾਡੇ ਜੀਵਨ ਦਾ ਤੱਤ ਹੈ। ਅਸੀਂ ਵਿਸ਼ਿਆਂ ਦੀ ਤ੍ਰਿਸ਼ਨਾ ਦੇ ਵਿੱਚ ਤਦਾਕਾਰ ਹੋਏ ਰਹਿੰਦੇ ਹਾਂ ਅਤੇ ਜਿਹੜਾ ਅਸਲੀ ਜੀਵਨ ਦਾ ਤੱਤ ਹੈ ਉਹਨੂੰ ਕਦੀ ਵੀ ਨਹੀਂ ਬੀਨਾ ਦਾ ਅਰਥ ਦੇਖਿਆ।
ਕਾਮ ਚਿਤੈ ਕਾਮਣ ਹਿਤਕਾਰੀ।
ਜਾਂ ਬੀਨਾ ਦਾ ਦੂਜਾ ਅਰਥ ਹੁੰਦਾ ਹੈ, ਬੀਨਾ ਦਾ ਅਰਥ ਹੁੰਦਾ ਬੀਨਣਾ, ਚੁਣਨਾ। ਇਹਦਾ ਅਰਥ ਇਹ ਵੀ ਹੈ ਵੀ ਤੱਤ ਨਹੀਂ ਚੀਨਾ, ਵੀ ਤੱਤ ਨੂੰ ਨਹੀਂ ਚੁਣਿਆ। ਅਤੇ ਬੀਨਾ ਦਾ ਅਰਥ ਫਾਰਸੀ ਵਿੱਚ ਦੇਖਣਾ ਵੀ ਹੁੰਦਾ ਹੈ। ਅਤੇ ਇਸ ਲਈ ਤੱਤ ਨੂੰ ਨਹੀਂ ਬੀਨਿਆ, ਤੱਤ ਨੂੰ ਨਹੀਂ ਚੁਣਿਆ, ਅਥਵਾ ਤੱਤ ਨੂੰ ਨਹੀਂ ਬੀਨਾ ਦਾ ਅਰਥ ਵੇਖਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ, ਕਾਮ ਚਿਤੈ ਕਾਮਣ ਹਿਤਕਾਰੀ। ਕਈ ਲੋਕ ਦੁਨੀਆਂ ਵਿੱਚ ਐਸੇ ਨੇ ਕਾਮਣ ਹਿਤਕਾਰੀ, ਜਿਹੜੇ ਔਰਤਾਂ ਦੇ ਪ੍ਰੇਮੀ ਨੇ, ਇਸਤਰੀਆਂ ਦੇ ਆਸ਼ਕ ਨੇ, ਕਾਮ ਚਿਤੈ, ਅਤੇ ਉਹਨਾਂ ਦੇ ਅੰਦਰ ਹਮੇਸ਼ਾ ਲਈ ਵਿਕਾਰ ਦੇ ਫੁਰਨੇ ਹੀ ਉੱਠਦੇ ਰਹਿੰਦੇ ਹਨ।
ਕ੍ਰੋਧ ਬਿਨਾਸੈ ਸਗਲ ਵਿਕਾਰੀ।
ਅਤੇ ਜਿੰਨੇ ਵੀ ਐਸੇ ਲੋਕ ਨੇ ਜਿਹੜੇ ਇਹੋ ਜਿਹੇ ਆਸ਼ਕੀ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕ੍ਰੋਧ ਬਿਨਾਸੈ ਸਗਲ ਵਿਕਾਰੀ। ਜਿੰਨੇ ਵਿਕਾਰੀ ਲੋਕ ਨੇ, ਵਿਵਚਾਰੀ ਲੋਕ ਨੇ, ਫਿਰ ਉਹਨਾਂ ਨੂੰ ਕ੍ਰੋਧ ਹੀ ਨਾਸ ਕਰਦੇ। ਕਿਉਂਕਿ ਬਹੁਤ ਵਾਰ ਐਸੀਆਂ ਗੱਲਾਂ ਹੁੰਦੀਆਂ ਨੇ ਆਸ਼ਕੀ ਦੇ ਪਿੱਛੇ, ਜਿਹੜੇ ਕਈ ਨੌਜਵਾਨ ਮੁੰਡੇ ਆਪਸ ਵਿੱਚ ਲੜ ਲੜ ਕੇ ਮਰਦੇ ਨੇ, ਇਹਦੇ ਪਿੱਛੇ ਫਿਰ ਇਹ ਕ੍ਰੋਧ ਵੀ ਹੁੰਦਾ, ਲੜਾਈ ਝਗੜੇ ਵੀ ਹੁੰਦੇ ਨੇ। ਕਿਉਂਕਿ ਭਗਤ ਕਬੀਰ ਜੀ ਨੇ ਕਿਹਾ ਹੈ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਜਿੰਨੇ ਲੜਾਈ ਝਗੜੇ ਸੰਸਾਰ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਜ਼ਰੂਰ ਹੱਥ ਹੁੰਦਾ। ਇਦੋਂ ਬਿਨਾਂ ਕੋਈ ਝਗੜਾ ਨਹੀਂ ਹੋ ਸਕਦਾ। ਅਤੇ ਜਿਹੜੇ ਆਸ਼ਕੀ ਦੇ ਝਗੜੇ ਨੇ ਅਤੇ ਉਹਨਾਂ ਦੇ ਵਿੱਚ ਫਿਰ ਉਹੀ ਕਾਰਨ ਹੁੰਦਾ ਕਾਮ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕ੍ਰੋਧ ਬਨਾਸਾ ਸਗਲ ਵਿਕਾਰੀ। ਜਿੰਨੇ ਵਿਕਾਰੀ ਲੋਕ ਨੇ ਫਿਰ ਉਹਨਾਂ ਨੂੰ ਕ੍ਰੋਧ ਹੀ ਬਰਬਾਦ ਕਰ ਦਿੰਦਾ ਹੈ।
ਪਤ ਮਤ ਖੋਵਹਿ ਨਾਮ ਵਿਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਔਰਤਾਂ ਦੇ ਪ੍ਰੇਮੀ ਨੇ ਅਤੇ ਵਿਕਾਰੀ ਵਿਵਚਾਰੀ ਲੋਕ ਨੇ, ਉਹ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਪਤ ਮਤ ਖੋਵੇ, ਉਹ ਆਪਣੀ ਇੱਜ਼ਤ ਨੂੰ ਵੀ ਗਵਾ ਲੈਂਦੇ ਨੇ ਅਤੇ ਆਪਣੀ ਜਿਹੜੀ ਮਤ ਹੈ, ਆਪਣੀ ਜਿਹੜੀ ਹੋਸ਼ ਹੈ, ਅਕਲ ਹੈ, ਉਸਨੂੰ ਵੀ ਖਤਮ ਕਰ ਬੈਠਦੇ ਹਨ।
ਪਰ ਕਰ ਚੀਤ ਮਨ ਮੁਖ ਡੋਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰੀ ਲੋਕਾਂ ਦੀ ਹਾਲਤ ਦੱਸਦੇ ਨੇ, ਜਿਹੜੇ ਮਨਮੁਖ ਲੋਕ ਨੇ ਉਹ ਪਰਾਏ ਘਰਾਂ ਵਿੱਚ ਜਾਂਦੇ ਨੇ, ਪਰਾਏ ਘਰਾਂ ਵਿੱਚ ਜਾ ਕੇ ਕਿਸੇ ਦੇ ਸੋਹਣੇ ਰੰਗ ਰੂਪ ਨੂੰ ਦੇਖ ਕੇ ਉੱਥੇ ਜਾ ਕੇ ਉਹਨਾਂ ਦਾ ਚਿੱਤ ਡੋਲ ਜਾਂਦਾ ਹੈ।
ਗੱਲ ਜੇਵਰੀ ਧੰਦੇ ਲਪਟਾਏ।
ਫਿਰ ਉਹਨਾਂ ਦੇ ਗਲ ਦੇ ਵਿੱਚ ਵਿਸ਼ੇ ਵਾਸ਼ਨਾ ਦੀ ਐਸੀ ਜੇਵੜੀ ਦਾ ਅਰਥ ਹੈ ਫਾਹੀ ਪੈ ਜਾਂਦੀ ਹੈ ਅਤੇ ਉਹ ਆਦਮੀ ਫਿਰ ਮਾੜੇ ਕੰਮਾਂ ਤੋਂ ਹਟ ਨਹੀਂ ਸਕਦੇ। ਧੰਦੇ ਲਪਟਾਏ ਹਜ਼ੂਰ ਕਹਿੰਦੇ ਨੇ, ਫਿਰ ਜਿਹੜਾ ਐਸਾ ਜਿਹੜਾ ਆਦਮੀ ਹੈ ਪਰਾਏ ਘਰਾਂ ਦੇ ਵਿੱਚ ਜਾ ਕੇ ਆਪਣੇ ਚਿੱਤ ਨੂੰ ਡੁਲਾ ਲੈਂਦਾ ਹੈ, ਫਿਰ ਉਹਦੇ ਗਲ ਦੇ ਵਿੱਚ ਵਿਸ਼ੇ ਵਾਸ਼ਨਾ ਦੀ ਵਿਕਾਰਾਂ ਦੇ ਮੋਹ ਦੀ ਫਾਹੀ ਪੈ ਜਾਂਦੀ ਹੈ, ਧੰਦਾ ਲਪਟਾਏ ਅਤੇ ਫਿਰ ਉਹ ਝੂਠੇ ਧੰਦਿਆਂ ਦੇ ਵਿੱਚ ਲੰਪਟ ਹੋ ਜਾਂਦਾ ਹੈ, ਭਾਵ ਉਹ ਬੁਰੇ ਕੰਮ ਕਰਦਾ ਹੈ।
ਗੁਰਮੁਖ ਛੂਟਸ ਹਰ ਗੁਣ ਗਾਏ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਨੇ ਉਹ ਭਾਈ ਇਹੋ ਜਿਹੇ ਵਿਕਾਰਾਂ ਤੋਂ ਤੇ ਇਹੋ ਜਿਹੇ ਭੈੜੇ ਕੰਮਾਂ ਤੋਂ ਛੁੱਟ ਜਾਂਦੇ ਨੇ। ਕਿਵੇਂ? ਹਰ ਗੁਣ ਗਾਏ, ਵਾਹਿਗੁਰੂ ਦੇ ਗੁਣ ਗਾ ਕੇ। ਭਾਵ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਦੇ ਨੇ, ਬਾਣੀ ਪੜ੍ਹਦੇ ਨੇ ਤੇ ਕੀਰਤਨ ਸੁਣਦੇ ਨੇ। ਇਹਦੇ ਨਾਲ ਉਹਨਾਂ ਦਾ ਮਨ ਆਪਣੇ ਕੰਟਰੋਲ ਵਿੱਚ ਹੋ ਜਾਂਦਾ ਹੈ, ਉਹ ਬਚ ਜਾਂਦੇ ਨੇ ਤੇ ਮਨਮੁਖ ਲੋਕ ਭਾਈ ਡਿੱਗ ਪੈਂਦੇ ਹਨ।
ਜਿਉਂ ਤਨ ਵਿਧਵਾ ਪਰ ਕਉ ਦੇਈ।
ਜੋ ਕੁਝ ਸੰਸਾਰ ਦੇ ਵਿੱਚ ਵਰਤਾਰਾ ਵਰਤਦਾ ਹੈ ਗੁਰੂ ਮਹਾਰਾਜ ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਜਿਉਂ ਤਨ ਵਿਧਵਾ ਪਰ ਕਉ ਦੇਈ, ਜਿਵੇਂ ਵਿਧਵਾ ਇਸਤਰੀ ਜਿਸਦਾ ਆਪਣਾ ਪਤੀ ਮਰ ਜਾਵੇ ਤੇ ਉਹ ਆਪਣੇ ਸਰੀਰ ਨੂੰ ਪਰ ਕਉ ਦੇਈ, ਫਿਰ ਪਰਾਇਆਂ ਦੇ ਹੱਥ ਵਿੱਚ ਦੇ ਦਿੰਦੀ ਹੈ। ਵਿਧਵਾ ਇਸਤਰੀ ਜਦੋਂ ਪਤੀ ਦਾ ਸਾਇਆ ਉੱਠ ਜਾਂਦਾ ਹੈ ਉਹ ਆਪਣੇ ਸਰੀਰ ਤੇ ਕੰਟਰੋਲ ਨਹੀਂ ਕਰ ਸਕਦੀ ਤੇ ਫਿਰ ਉਹ ਆਪਣੇ ਸਰੀਰ ਨੂੰ ਪਰਾਏ ਵਸ ਕਰ ਦਿੰਦੀ ਹੈ।
ਕਾਮ ਦਾਮ ਚਿਤ ਪਰ ਵਸ ਸੇ।
ਉਹਦਾ ਕਾਰਨ ਕੀ ਹੈ? ਵਿਧਵਾ ਔਰਤ ਕਿਉਂ ਆਪਣੇ ਜਿਸਮ ਨੂੰ ਪਰਾਏ ਹੱਥਾਂ ਵਿੱਚ ਵੇਚ ਦਿੰਦੀ ਹੈ? ਇਹਦਾ ਕਾਰਨ ਇਹ ਹੈ, ਕਾਮ ਦਾਮ। ਇੱਕ ਤਾਂ ਕਾਮ ਦਾ ਅਰਥ ਹੈ ਜਿਹੜੀ ਵਿਕਾਰ ਦਾ ਰਸ ਹੈ, ਵਿਕਾਰ ਭੋਗਣ ਦੀ ਇੱਛਾ ਹੈ, ਤੇ ਦਾਮ ਦਾ ਅਰਥ ਹੈ ਮਾਇਆ। ਔਰ ਇਹ ਦੋ ਗੱਲਾਂ ਕਰਕੇ ਕਾਮ ਦਾਮ ਦੇ ਕਾਰਨ ਚਿੱਤ ਪਰ ਵਸ ਹੀ, ਉਹਦਾ ਚਿੱਤ ਪਰਾਏ ਵਸ ਹੋ ਜਾਂਦਾ ਹੈ।
ਬਿਨ ਪਿਰ ਤ੍ਰਿਪਤ ਨਾ ਕਬਹੂੰ ਹੋਈ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਕੋਈ ਵਿਧਵਾ ਇਸਤਰੀ ਵੀ ਹੋ ਗਈ ਹੈ ਤੇ ਉਸਨੂੰ ਦੁਬਾਰਾ ਆਪਣਾ ਪਤੀ ਕੋਈ ਵਾਰ ਚੁਣ ਲੈਣਾ ਚਾਹੀਦਾ ਹੈ। ਜੇ ਕਿਸੇ ਇਸਤਰੀ ਦਾ ਪਤੀ ਮਰ ਜਾਵੇ ਉਹਨੂੰ ਦੂਸਰਾ ਆਪਣਾ ਪਤੀ ਗੁਰਮਤ ਮਰਜ਼ਾਦਾ ਅਨੁਸਾਰ ਚੁਣਨ ਦਾ ਅਧਿਕਾਰ ਹੈ। ਹਜ਼ੂਰ ਕਹਿੰਦੇ ਨੇ ਬਿਨ ਪਰ ਤ੍ਰਿਪਤ ਨਾ ਕਬੋਂ ਹੋਈ, ਬਿਨਾਂ ਪਤੀ ਤੋਂ ਉਹਨੂੰ ਤ੍ਰਿਪਤੀ ਕਦੇ ਹੋ ਨਹੀਂ ਸਕਦੀ। ਆਪਣੇ ਜੀਵਨ ਨੂੰ ਖਰਾਬ ਕਰਨ ਤੋਂ ਪਹਿਲਾਂ ਤੇ ਉਸਨੂੰ ਇਸ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਹੈ। ਕਈ ਆਮ ਪ੍ਰੇਮੀ ਪੁੱਛ ਲੈਂਦੇ ਨੇ ਵੀ ਦੂਸਰਾ ਵਿਆਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਲੋ ਗੁਰੂ ਨਾਨਕ ਸਾਹਿਬ ਨੇ ਇੱਥੇ ਸਾਨੂੰ ਇੱਕ ਸੰਕੇਤ ਦੇ ਦਿੱਤਾ ਹੈ ਵੀ ਜੇ ਕੋਈ ਇਸਤਰੀ ਆਪਣੇ ਸਰੀਰ ਨੂੰ ਜਬਤ ਵਿੱਚ ਰੱਖ ਸਕੇ ਤਾਂ ਵੱਖਰੀ ਗੱਲ ਹੈ, ਤੇ ਜੇ ਉਹ ਆਪਣੇ ਜੀਵਨ ਤੇ ਕੰਟਰੋਲ ਨਹੀਂ ਕਰ ਸਕਦੀ ਉਹਨੂੰ ਦੂਸਰਾ ਵਿਆਹ ਕਰਵਾ ਲੈਣ ਦੇ ਵਿੱਚ ਕੋਈ ਹਰਜ ਨਹੀਂ। ਤੇ ਇਸੇ ਤਰ੍ਹਾਂ ਪੁਰਸ਼ ਦੇ ਲਈ ਵੀ ਇਹੀ ਅਸੂਲ ਹੈ, ਤੇ ਜੇ ਉਹ ਆਪਣੇ ਜੀਵਨ ਨੂੰ ਸੰਭਾਲ ਸਕੇ ਤਾਂ ਵੱਖਰੀ ਗੱਲ ਹੈ, ਜੇ ਉਸਦੀ ਘਰਵਾਲੀ ਚੜ੍ਹਾਈ ਕਰ ਜਾਵੇ ਤੇ ਉਹ ਵੀ ਦੁਬਾਰਾ ਵਿਆਹ ਕਰਵਾ ਸਕਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਐਸੀ ਪਾਬੰਦੀ ਨਹੀਂ ਲਾਈ। ਹਾਂ, ਪਰ ਉਹਦੇ ਵਿੱਚ ਵਿਧਵਾ ਦੀ ਗੱਲ ਆਈ ਹੈ, ਭਾਵ ਜਿਸਦਾ ਪਤੀ ਮਰ ਗਿਆ ਉਹਦੇ ਲਈ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਫੈਸਲਾ ਸੁਣਾਇਆ ਹੈ ਵੀ ਉਹ ਆਪਣੇ ਜੀਵਨ ਨੂੰ ਬਰਬਾਦ ਕਰਨ ਦੀ ਥਾਂ ਉਹ ਆਪਣਾ ਦੂਸਰਾ ਵਿਆਹ ਆਨੰਦ ਕਾਰਜ ਕਰਵਾ ਸਕਦੀ ਹੈ, ਤੇ ਇਹਦੇ ਨਾਲ ਫਿਰ ਉਹਦੇ ਮਨ ਨੂੰ ਕੁਛ ਸੰਤੁਸ਼ਟੀ ਮਿਲ ਸਕਦੀ ਹੈ, ਰਾਹਤ ਮਿਲ ਸਕਦੀ ਹੈ।
ਪੜ ਪੜ ਪੋਥੀ ਸਿਮਰਤ ਪਾਠਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜਿਹੜੇ ਪੰਡਿਤ ਲੋਕ ਨੇ ਉਹਨਾਂ ਵੱਲ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਪੋਥੀਆਂ ਪੜ੍ਹ ਪੜ੍ਹ ਕੇ ਤੇ ਸਿਮਰਤੀਆਂ ਦੇ ਪਾਠ ਕਰ ਕਰਕੇ ਸੁਣਾਉਂਦੇ ਹਨ।
ਵੇਦ ਪੁਰਾਣ ਪੜੇ ਸੁਣ ਥਾਟਾ।
ਤੇ ਫਿਰ ਉਹ ਵੇਦਾਂ ਨੂੰ ਵੀ ਪੜ੍ਹਦੇ ਨੇ ਤੇ ਪੁਰਾਣਾਂ ਨੂੰ ਵੀ ਪੜ੍ਹਦੇ ਸੁਣਦੇ ਨੇ, ਤੇ ਥਾਟਾ ਦਾ ਅਰਥ ਹੈ ਬੜਾ ਠਾਠ ਬਣਾ ਬਣਾ ਕੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਭਾ ਲੱਗਦੀਆਂ ਸਨ ਤੇ ਉਹਨਾਂ ਸਭਾ ਦੇ ਵਿੱਚ ਬੈਠ ਕੇ ਸਟੇਜਾਂ ਲੱਗਦੀਆਂ, ਲੋਕ ਵੀ ਬੈਠ ਕੇ ਸੁਣਦੇ ਤੇ ਬੜੇ ਬੜੇ ਵਿਦਵਾਨ ਲੋਕ ਆ ਕੇ ਵੇਦਾਂ ਪੁਰਾਣਾਂ ਦਾ ਉੱਥੇ ਪਾਠ ਕਰਦੇ, ਲੋਕ ਸੁਣਦੇ ਤੇ ਬੜਾ ਠਾਠ ਵੱਜਦਾ ਸੀ।
ਬਿਨ ਰਸ ਰਾਤੇ ਮਨ ਬਹੁ ਨਾਟਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਚਾਹੇ ਕਿੰਨਾ ਵੀ ਵੇਦਾਂ ਪੁਰਾਣਾਂ ਦਾ ਪਾਠ ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਵੇ, ਪਰ ਬਿਨ ਰਸ ਰਾਤੇ ਜਿੰਨਾ ਚਿਰ ਤੱਕ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਮਨ ਨਹੀਂ ਰੰਗਿਆ ਜਾਂਦਾ ਤੇ ਮਨ ਬਹੁ ਨਾਟਾ, ਉਹਦਾ ਮਨ ਬਹੁਤਾ ਹੀ ਨੱਚਦਾ ਟੱਪਦਾ ਰਹਿੰਦਾ। ਜਿਹੜੇ ਪੰਡਿਤ ਲੋਕ ਨੇ ਲੋਕਾਂ ਨੂੰ ਤਾਂ ਭਾਵੇਂ ਠੀਕ ਹੈ ਵੇਦਾਂ ਪੁਰਾਣਾਂ ਦਾ ਪਾਠ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਬੜਾ ਠਾਠ ਬੰਨ੍ਹਦੇ ਨੇ, ਪਰ ਜੇ ਉਹਨਾਂ ਦਾ ਮਨ ਵੀ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਨਹੀਂ ਰੰਗਿਆ ਗਿਆ ਤੇ ਉਹਨਾਂ ਦਾ ਮਨ ਵੀ ਬਹੁਤਾ ਨੱਚਦਾ ਰਹਿੰਦਾ ਹੈ, ਭਾਵ ਉਹਨਾਂ ਦੇ ਕਾਬੂ ਵਿੱਚ ਨਹੀਂ ਆਉਂਦਾ।
ਜਿਉਂ ਚਾਤ੍ਰਿਕ ਜਲ ਪ੍ਰੇਮ ਪਿਆਸਾ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਗੱਲ ਕਰਨ ਲੱਗੇ ਨੇ ਵੀ ਜਿਵੇਂ ਚਾਤ੍ਰਿਕ ਦਾ ਅਰਥ ਹੈ ਪਪੀਹਾ, ਜਿਵੇਂ ਪਪੀਹਾ ਪੰਛੀ ਜਲ ਪ੍ਰੇਮ ਪਿਆਸਾ ਸਵਾਤੀ ਬੂੰਦ ਦਾ ਪਿਆਸਾ ਹੁੰਦਾ ਹੈ, ਇਸੇ ਤਰ੍ਹਾਂ ਮੇਰਾ ਵੀ ਚਿੱਤ ਰੂਪੀ ਚਾਤ੍ਰਿਕ ਉਸ ਵਾਹਿਗੁਰੂ ਦੇ ਪ੍ਰੇਮ ਰੂਪੀ ਸਵਾਤੀ ਬੂੰਦ ਦਾ ਪਿਆਸਾ ਹੈ।
ਜਿਉਂ ਮੀਨਾ ਜਲ ਮਾਹੇ ਉਲਾਸਾ।
ਜਿਵੇਂ ਮੀਨਾ ਦਾ ਅਰਥ ਹੈ ਮੱਛ, ਕਿਉਂਕਿ ਮੱਛੀ ਤੇ ਮੱਛ ਨਰ ਤੇ ਮਾਦਾ ਦੋ ਕਿਸਮ ਦੇ ਹੁੰਦੇ ਨੇ ਨਾ, ਇਹ ਮਨ ਵੀ ਪੁਲਿੰਗ ਸ਼ਬਦ ਹੈ। ਹਜ਼ੂਰ ਕਹਿੰਦੇ ਜਿਉਂ ਮੀਨਾ ਜਿਵੇਂ ਮੱਛ, ਉਹ ਪਾਣੀ ਵਿੱਚ ਉਲਾਸਾ ਦਾ ਅਰਥ ਬੜਾ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਸਾਡਾ ਇਹ ਮਨ ਰੂਪੀ ਮੱਛ ਵਾਹਿਗੁਰੂ ਦੇ ਨਾਮ ਦੇ ਜਲ ਦੇ ਵਿੱਚ ਤਾਰੀਆਂ ਲਾ ਕੇ ਬੜਾ ਖੁਸ਼ ਹੋ ਰਿਹਾ ਹੈ।
ਨਾਨਕ ਹਰ ਰਸ ਪੀ ਤ੍ਰਿਪਤਾਸਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਕੇ ਤੇ ਐਨ ਤ੍ਰਿਪਤ ਹੋ ਗਿਆ ਹਾਂ, ਮੇਰੇ ਮਨ ਦੀਆਂ ਸਾਰੀਆਂ ਭੁੱਖਾਂ ਲੈ ਗਈਆਂ ਹਨ।
ਗੌੜੀ ਮਹੱਲਾ ਪਹਿਲਾ ਹੱਠ ਕਰ ਮਾਰੇ ਨਾ ਲੇਖੇ ਪਾਵੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਕੁਝ ਪ੍ਰੇਮੀਆਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਬਹੁਤ ਸਾਰੇ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਬਈ ਜਿਹੜੇ ਹੱਠ ਦੇ ਨਾਲ ਕਈ ਐਸੇ ਕੰਮ ਕਰਦੇ ਨੇ ਅਤੇ ਇੱਥੋਂ ਤੱਕ ਆਪਣੀ ਜਾਨ ਵੀ ਵਾਰ ਦਿੰਦੇ ਨੇ, ਕਿ ਉਹਨਾਂ ਨੂੰ ਇਹਦੇ ਨਾਲ ਕੁਛ ਆਤਮਕ ਲਾਭ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਦੇ ਵੀ ਨਹੀਂ, ਹੱਠ ਨਾਲ ਕੁਛ ਵੀ ਕੀਤਿਆਂ ਸਾਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਹਾਂ, ਸਤਿਗੁਰੂ ਸਾਡੇ ਜੀਵ ਨੂੰ ਸਿੱਖਿਆ ਦਿੰਦੇ ਨੇ, ਤੂੰ ਮਨ ਹਰ ਜੀਓ ਤੂੰ ਮਨ ਸੁਖ। ਸਤਿਗੁਰੂ ਕਹਿੰਦੇ ਨੇ ਹੇ ਭਾਈ ਤੂੰ ਆਪਣੇ ਮਨ ਵਿੱਚ ਵਾਹਿਗੁਰੂ ਜੀ ਨੂੰ ਵਸਾ, ਤੂੰ ਮਨ ਸੁਖ, ਫਿਰ ਤੂੰ ਆਪਣੇ ਮਨ ਵਿੱਚ ਸੁਖ ਵੀ ਪ੍ਰਾਪਤ ਕਰ ਸਕਦਾ। ਜੇ ਵਾਹਿਗੁਰੂ ਤੇਰੇ ਮਨ ਦੇ ਵਿੱਚ ਵਸ ਜਾਵੇ ਤਾਂ ਤੈਨੂੰ ਸੁਖ ਵੀ ਮਿਲ ਸਕਦਾ ਹੈ। ਨਾਮ ਵਿਸਾਰ ਸਹਿ ਜਮ ਦੁੱਖ। ਜੇ ਤੂੰ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਤੇ ਫਿਰ ਜਮਾਂ ਦੇ ਦੁੱਖ ਸਹਾਰੇਗਾ, ਇਸ ਲਈ ਤੂੰ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ, ਇਹਦੇ ਨਾਲ ਸੁਖ ਮਿਲੇਗਾ। ਇਸ ਤੋਂ ਬਿਨਾਂ ਜਿਹੜੇ ਹੋਰ ਤੂੰ ਹੱਠ ਦੇ ਨਾਲ ਧਰਮ ਕਰਮ ਕਰ ਰਿਹਾ ਹੈ ਉਹਦੇ ਨਾਲ ਤੈਨੂੰ ਕੁਝ ਵੀ ਨਹੀਂ ਮਿਲ ਸਕਦਾ।
ਇਸ ਕਰੇ ਬਹੁ ਭਸਮ ਲਗਾਵੇ।
ਹੱਠ ਕਰ ਮਰੇ ਨਾ ਲੇਖਿਆ ਪਾਵੇ। ਹਜ਼ੂਰ ਕਹਿੰਦੇ ਨੇ ਹੱਠ ਕਰ ਮਰੇ ਵੀ ਜਿਹੜਾ ਆਦਮੀ ਮਨ ਦੇ ਹੱਠ ਕਰਕੇ ਮਰਦਾ ਹੈ ਨਾ ਲਿਖਿਆ ਪਾਵੇ, ਉਹ ਕਿਸੇ ਲੇਖੇ ਵਿੱਚ ਨਹੀਂ ਪੈ ਸਕਦਾ। ਜੇ ਆਪਣੇ ਹੱਠ ਦੇ ਨਾਲ ਆਦਮੀ ਮਰ ਵੀ ਜਾਵੇ ਨਾ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਇਹਦਾ ਕਾਰਨ ਇਹ ਹੈ, ਬਹੁਤ ਸਾਰੇ ਐਸੇ ਵੀ ਲੋਕ ਸਨ ਬਈ ਜਿਹੜੇ ਬਈ ਉਹ ਹੱਠ ਦੇ ਨਾਲ, ਕੋਈ ਕਹਿੰਦਾ ਗੰਗਾ ਵਿੱਚ ਛਾਲ ਮਾਰ ਕੇ ਮਰ ਗਿਆ, ਕੋਈ ਕਾਂਸ਼ੀ ਵਿੱਚ ਕਰਵੱਤ ਲੈ ਕੇ ਮਰ ਗਿਆ, ਅਤੇ ਕੋਈ ਕਿਸੇ ਜਹਾਜ਼ ਦੇ ਨਾਮ ਦੇ ਹੇਠਾਂ, ਔਰ ਉਹ ਵੀ ਆਪਣੀ ਜਾਨ ਵਾਰ ਦਿੰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਹੱਠ ਦੇ ਨਾਲ ਮਰ ਕੇ ਕੋਈ ਲੇਖੇ ਵਿੱਚ ਨਹੀਂ ਪੈ ਸਕਦਾ। ਇਸ ਲਈ ਜੇ ਕਿਸੇ ਨੇ ਕੁਰਬਾਨੀ ਕਰਨੀ ਹੈ ਧਰਮ ਦੇ ਪਿੱਛੇ ਕਰੇ ਅਤੇ ਪ੍ਰੇਮ ਦੇ ਵਿੱਚ ਸਭ ਕੁਛ ਕੁਰਬਾਨ ਕਰ ਦੇਵੇ, ਅਤੇ ਜਿਹੜੀ ਸਿਦਕ ਅਤੇ ਪ੍ਰੇਮ ਦੇ ਨਾਲ ਆਦਮੀ ਕੋਈ ਕੁਰਬਾਨੀ ਕਰਦਾ ਉਹ ਤਾਂ ਲੇਖੇ ਵਿੱਚ ਪੈਂਦੀ ਹੈ। ਜਿਹੜਾ ਹੱਠ ਦੇ ਨਾਲ ਬਦੋ ਬਦੀ ਮਰਦਾ ਹੈ ਉਹ ਕਿਸੇ ਲੇਖੇ ਵਿੱਚ ਨਹੀਂ ਪੈ ਸਕਦਾ। ਵੇਸ ਕਰੇ ਬਹੁ ਭਸਮ ਲਗਾਵੇ। ਹਜ਼ੂਰ ਕਹਿੰਦੇ ਜਿਹੜਾ ਪਖੰਡੀ ਆਦਮੀ ਹੈ ਉਹ ਵੇਸ ਵੀ ਕਰਦਾ ਹੈ, ਉੱਤੋਂ ਭੇਖ ਵੀ ਧਾਰਨ ਕਰਦਾ ਹੈ, ਬਹੁ ਭਸਮ ਲਗਾਵੇ ਅਤੇ ਬਹੁਤ ਹੀ ਸੁਆਹ ਵੀ ਮਲਦਾ ਹੈ।
ਨਾਮ ਵਿਸਾਰ ਬਹਰ ਪਛਤਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਜਿਹੜਾ ਐਸਾ ਆਦਮੀ ਹੈ, ਹੱਠ ਧਰਮੀ ਹੈ, ਹੱਠ ਕਰਮੀ ਹੈ ਅਤੇ ਭੇਖੀ ਵੀ ਹੈ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ ਬਹੁਰ ਪਛਤਾਵੇ, ਉਹ ਫਿਰ ਪਿੱਛੋਂ ਪਾਈ ਪਸ਼ਚਾਤਾਪ ਹੀ ਕਰਦਾ ਰਹਿੰਦਾ, ਪਛਤਾਉਂਦਾ ਹੀ ਰਹਿੰਦਾ ਹੈ।
ਤੂੰ ਮਨ ਹਰ ਜੀਓ ਤੂੰ ਮਨ ਸੁਖ, ਨਾਮ ਵਿਸਾਰ ਸਹਿ ਜਮ ਦੁਖ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਲਈ ਹੇ ਪਾਈ ਤੂੰ ਤਾਂ ਆਪਣੇ ਮਨ ਵਿੱਚ ਵਾਹਿਗੁਰੂ ਜੀ ਨੂੰ ਵਸਾ, ਤੇ ਫੇਰ ਹੀ ਤੂੰ ਆਪਣੇ ਮਨ ਵਿੱਚ ਸੁੱਖ ਪ੍ਰਾਪਤ ਕਰ ਸਕਦਾ ਹੈ। ਤੇ ਜੇ ਤੂੰ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ, ਸਹਿ ਹੈ ਜਮ ਦੁੱਖ ਫਿਰ ਜਮਾਂ ਦੇ ਦੁੱਖ ਸਹਾਰੇਗਾ। ਲੋ ਹੁਣ ਰਹਾਓ ਬਿਸਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਹਨ।
ਸੋਆ ਚੰਦਨ ਅਗਰ ਕਪੂਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਲੋਕ ਐਸ਼ੋ ਇਸ਼ਰਤ ਵਿੱਚ ਪੈ ਜਾਂਦੇ ਨੇ ਉਹ ਵੀ ਰੱਬ ਨੂੰ ਨਹੀਂ ਮਿਲ ਸਕਦੇ। ਉਹਨਾਂ ਦੀ ਹਾਲਤ ਦੱਸਦੇ ਨੇ ਚੂਹਾ ਚੰਦਨ। ਚੂਹਾ ਦਾ ਅਰਥ ਹੈ ਕੋਈ ਬਹੁਤ ਸਾਰੇ ਜਿਹੜੇ ਕੋਈ ਅਤਰ ਫਲੇਲ ਨੇ ਉਹਨਾਂ ਨੂੰ ਵੀ ਸਰੀਰ 'ਤੇ ਲਾ ਲਵੋ ਅਤੇ ਚੰਦਨ ਦਾ ਵੀ ਲੇਪ ਕਰ ਲਵੋ। ਅਗਰ ਵੀ ਇੱਕ ਕਿਸਮ ਦਾ ਖੁਸ਼ਬੋਦਾਰ ਪਾਊਡਰ ਹੁੰਦਾ ਹੈ ਅਤੇ ਕਪੂਰ ਮੁਸ਼ਕ ਕਾਫੂਰ ਇਹ ਸਾਰੇ ਪਦਾਰਥ ਬੜੀ ਸੁਗੰਧੀ ਵਾਲੇ ਮੰਨੇ ਹੋਏ ਹਨ।
ਮਾਇਆ ਮਗਨ ਪਰਮ ਪਦ ਦੂਰ,
ਲੋ ਜਿਹੜਾ ਆਦਮੀ ਇਹਨਾਂ ਜਿਹੜੇ ਐਸੇ ਜਿਹੜੇ ਪਦਾਰਥ ਨੇ ਇਹਨਾਂ ਦਾ ਪ੍ਰਯੋਗ ਕਰਦਾ ਹੈ ਮਾਇਆ ਮਗਨ, ਉਹ ਤੇ ਮਾਇਆ ਦੇ ਵਿੱਚ ਹੀ ਮਗਨ ਦਾ ਅਰਥ ਹੈ ਡੁੱਬਿਆ ਰਹਿੰਦਾ, ਉਹ ਮਾਇਆ ਦੇ ਮੋਹ ਦੇ ਵਿੱਚ ਹੀ ਹਮੇਸ਼ਾ ਲਈ ਡੁੱਬਿਆ ਰਹਿੰਦਾ ਹੈ। ਪਰਮ ਪਾ ਦੂਰ, ਤੇ ਜਿਹੜਾ ਆਦਮੀ ਬਹੁਤਾ ਇਹ ਕੋਈ ਹੋਰ ਅਤਰ ਫਲੇਲ ਚੰਦਨ ਅਗਰ ਕਪੂਰ ਆਦਿਕ ਦੀ ਵਰਤੋਂ ਕਰਦਾ ਹੈ ਉਹਦੇ ਅੰਦਰ ਦੇਹਾਂ ਦੇ ਆਸ ਵੱਧ ਹੈ, ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਤੇ ਮਾਇਆ ਦੇ ਵਿੱਚ ਹੀ ਡੁੱਬਾ ਰਹਿੰਦਾ ਹੈ। ਪਰਮ ਪਦ ਦੂਰ, ਤੇ ਪਰਮ ਪਦਵੀ ਜਿਹੜੀ ਹੈ ਨਾ ਉਸ ਤੋਂ ਬਹੁਤ ਦੂਰ ਰਹਿ ਜਾਂਦੀ ਹੈ।
ਨਾਮ ਵਿਸਾਰੀ ਹੈ ਸਭ ਕੂੜੋ ਕੂਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਕਰਕੇ ਸਭ ਕੂੜੋ ਕੂਰ, ਵੀ ਸਭ ਕੁਝ ਭਾਈ ਝੂਠ ਹੀ ਝੂਠ ਦਾ ਪਸਾਰਾ ਸਾਨੂੰ ਤੇ ਦਿਸਦਾ ਹੈ। ਜੇ ਕੋਈ ਤੱਤ ਵਸਤੂ ਹੈ ਸੰਸਾਰ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਨਾਮ ਤੋਂ ਬਿਨਾਂ ਚਾਹੇ ਕਿੰਨੇ ਵੀ ਅਤਰ ਫਲੇਲ ਕਰੀਮਾਂ ਪਾਊਡਰ ਲਾ ਲਵੋ, ਇਹਦੇ ਨਾਲ ਸਾਡਾ ਮਨ ਮਾਇਆ ਦੇ ਵਿੱਚ ਹੀ ਖਚਤ ਹੁੰਦਾ ਹੈ, ਪਰਮੇਸ਼ਰ ਦੇ ਸਿਮਰਨ ਦੇ ਵਿੱਚ ਨਹੀਂ ਜੁੜ ਸਕਦਾ, ਇਸੇ ਲਈ ਪਰਮ ਪਦ ਵੀ ਦੂਰ ਰਹਿ ਜਾਂਦੀ ਹੈ। ਸਾਨੂੰ ਤੇ ਨਾਮ ਤੋਂ ਬਿਨਾਂ ਸਭ ਕੁਝ ਕੂੜੋ ਕੂੜ, ਕੂੜ ਹੀ ਕੂੜ ਦਿਖਾਈ ਦਿੰਦਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਹਰ ਚੀਜ਼ ਝੂਠੀ ਹੀ ਸਾਨੂੰ ਤਾਂ ਦਿਖਾਈ ਦੇ ਰਹੀ ਹੈ।
ਜੇ ਵਾਜੇ ਤਖਤ ਸਲਾਮ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਹੁਤੇ ਲੋਕ ਜਿਹੜੇ ਰਾਜਸੀ ਲੋਕ ਨੇ ਉਹ ਇਹੋ ਜਿਹੇ ਬਹੁਤੇ ਦਿਖਾਵੇ ਕਰਦੇ ਨੇ। ਨੇਜੇ ਵਾਜੇ, ਉਹ ਆਪਣੇ ਸਾਹਮਣੇ ਨੇਜਿਆਂ ਵਾਲੇ ਸੂਰਮੇ ਚੋਬਦਾਰ ਖੜੇ ਕਰ ਲੈਂਦੇ ਨੇ, ਤੇ ਫਿਰ ਉਹਨਾਂ ਦੇ ਜਦੋਂ ਜਾਂਦੇ ਨੇ ਅੱਗੇ ਅੱਗੇ ਵਾਜੇ ਵੀ ਬੈਂਡ ਵਾਜੇ ਵੱਜਦੇ ਨੇ, ਤੇ ਤਖਤ ਸਲਾਮ ਤੇ ਤਖਤ ਤੇ ਬਹਿੰਦੇ ਨੇ ਤੇ ਲੋਕ ਸਲਾਮਾਂ ਕਰਦੇ ਹਨ।
ਅਦਕੀ ਤ੍ਰਿਸ਼ਨਾ ਵਿਆਪੈ ਕਾਮ,
ਤੇ ਉਹਨਾਂ ਦੇ ਅੰਦਰ ਵੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਅਦਕੀ, ਉਹ ਬਹੁਤ ਹੀ ਭੜਕਦੀ ਹੈ, ਭਾਵ ਇਹਨਾਂ ਚੀਜ਼ਾਂ ਦੇ ਵਿੱਚ ਵੀ ਉਹਨਾਂ ਦੇ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ। ਹੁਣ ਚਾਹੇ ਕੋਈ ਆਦਮੀ ਕੋਈ ਰਾਜਾ ਬਣ ਕੇ ਠੀਕ ਹੈ, ਨੇਜਿਆਂ ਵਾਲੇ ਵੀ ਰੱਖ ਲਵੇ, ਵਾਜਿਆਂ ਵਾਲੇ ਵੀ ਰੱਖ ਲਵੇ, ਤਖ਼ਤ 'ਤੇ ਬੈਠ ਕੇ ਸਲਾਮਾਂ ਵੀ ਕਰਵਾ ਲਵੇ, ਸਲੂਟਾਂ ਮਰਵਾ ਲਵੇ, ਅੱਜ ਕੀ ਤ੍ਰਿਸ਼ਨਾ, ਇਹਦੇ ਨਾਲ ਹੋਰ ਤ੍ਰਿਸ਼ਨਾ ਵੱਧਦੀ ਹੈ ਵੀ ਮੈਂ ਹੋਰ ਵੱਡਾ ਰਾਜਾ ਬਣਾ, ਹੋਰ ਮੇਰੀ ਦੂਰ ਤੱਕ ਮੇਰੀ ਗੱਲ ਹੋਵੇ। ਵਿਆਪੈ ਕਾਮ, ਅਤੇ ਨਾਲ ਇਹਦੇ ਨਾਲ ਭਾਈ ਕਾਮ ਜਿਹੜਾ ਵਿਕਾਰ ਹੈ, ਭਾਵ ਜਿਹੜੀ ਹੋਰ ਬੁਰੀ ਸਹਿਵਾਸ਼ਨਾ ਹੈ, ਉਹ ਵੀ ਸਾਡੇ ਮਨ ਨੂੰ ਵਿਆਪਦੀ ਹੈ।
ਬਿਨ ਹਰ ਜਾਤੇ ਭਗਤ ਨਾ ਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਜੇਕਰ ਅਸੀਂ ਭਗਤੀ ਦਾ ਦਾਨ ਤੇ ਨਾਮ ਦਾ ਦਾਨ ਨਹੀਂ ਨਾ ਮੰਗਦੇ, ਉਨਾ ਚਿਰ ਤੱਕ ਸਾਡੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲ ਸਕਦੀ।
ਵਾਦ ਅਹੰਕਾਰ ਨਹੀਂ ਪ੍ਰਭ ਮੇਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਆਦਮੀ ਵਾਦ ਦਾ ਅਰਥ ਹੈ ਝਗੜਾ ਕਰਦਾ ਹੈ ਤੇ ਬਹੁਤਾ ਅਹੰਕਾਰ ਦੇ ਵਿੱਚ ਹੀ ਫੁੱਲਿਆ ਰਹਿੰਦਾ ਹੈ, ਨਾਹੀਂ ਪ੍ਰਭ ਮੇਲਾ, ਹਜ਼ੂਰ ਕਹਿੰਦੇ ਉਹਦਾ ਵੀ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ।
ਮਨ ਦੇ ਪਾਵੈ ਹੈ ਨਾਮ ਸੁਹੇਲਾ,
ਹਾਂ ਜੇ ਉਹ ਵੀ ਨਾਮ ਨੂੰ ਪ੍ਰਾਪਤ ਕਰ ਲਵੇ ਉਹਦਾ ਮਿਲਾਪ ਹੋ ਸਕਦਾ ਹੈ, ਪਰ ਨਾਮ ਕਿਵੇਂ ਮਿਲਦਾ ਹੈ? ਹਜ਼ੂਰ ਕਹਿੰਦੇ ਮਨ ਦੇ ਪਾਵੈ ਹੈ ਨਾਮ ਸੁਹੇਲਾ, ਜਿਹੜਾ ਵੀ ਆਦਮੀ ਆਪਣਾ ਮਨ ਗੁਰੂ ਨੂੰ ਦੇ ਦੇਵੇ, ਮਨ ਵੇਚੈ ਸਤਿਗੁਰ ਕੈ ਪਾਸ, ਜਿਹੜਾ ਆਪਣਾ ਮਨ ਗੁਰੂ ਨੂੰ ਦੇ ਦੇਵੇ, ਪਾਵੈ ਹੈ ਨਾਮ ਸੁਹੇਲਾ, ਉਹ ਭਾਈ ਸੁੱਖ ਦੇਣ ਵਾਲਾ, ਸਾਡੇ ਜੀਵਨ ਨੂੰ ਸੁਖਦਾਈ ਬਣਾਉਣ ਵਾਲਾ ਨਾਮ ਪ੍ਰਾਪਤ ਕਰ ਲੈਂਦਾ ਹੈ।
ਦੂਜੈ ਭਾਏ ਅਗਿਆਨ ਦੁਹੇਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਨੁੱਖ ਦੂਜੈ ਪਾਏ ਦੁਐਤ ਭਾਵ ਦੇ ਵਿੱਚ ਲੱਗਿਆ ਰਹਿੰਦਾ ਹੈ, ਵਾਹਿਗੁਰੂ ਨੂੰ ਛੱਡ ਕੇ ਹੋਰ ਰਸਾਂ ਕਸਾਂ ਦੇ ਵਿੱਚ, ਹੋਰ ਮੌਜਾਂ ਮਸੀਆਂ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ। ਅਗਿਆਨ ਦੁਹੇਲਾ, ਉਹਨੂੰ ਦੁਖਦਾਈ ਅਗਿਆਨ ਪੱਲੇ ਪੈਂਦਾ ਹੈ।
ਬਿਨ ਦਮ ਕੇ ਸੌਦਾ ਨਹੀਂ ਹਾਟ।
ਲੋਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦੱਸਣ ਲੱਗੇ ਨੇ ਵੀ ਬਿਨਾਂ ਗੁਰੂ ਦੀ ਸੇਵਾ ਤੋਂ ਸਾਨੂੰ ਘਾਟਾ ਹੀ ਘਾਟਾ ਪੈਂਦਾ। ਉਹ ਕਿਵੇਂ? ਦੋ ਉਦਾਹਰਣਾਂ ਦਿੱਤੀਆਂ ਨੇ, ਬਿਨ ਦਮ ਕੇ ਸੌਦਾ ਨਹੀਂ ਹਾਟ, ਵੀ ਜਿਵੇਂ ਦਮ ਦਾ ਅਰਥ ਹੈ ਮਾਇਆ, ਬਿਨਾਂ ਦਮੜਿਆਂ ਤੋਂ ਬਿਨਾਂ ਮਾਇਆ ਤੋਂ ਤੁਸੀਂ ਕਿਸੇ ਦੁਕਾਨ ਤੇ ਸੌਦਾ ਖਰੀਦਣ ਵਾਸਤੇ ਚਲੇ ਜਾਓ, ਕੋਈ ਸੌਦਾ ਨਹੀਂ ਦਿੰਦਾ। ਬਿਨ ਦਮ ਕੇ ਸੌਦਾ ਨਹੀਂ ਹਟ, ਵੀ ਬਿਨਾਂ ਮਾਇਆ ਤੋਂ ਤੇ ਤੁਸੀਂ ਕਿਸੇ ਵੀ ਦੁਕਾਨ ਤੇ ਚਲੇ ਜਾਓ, ਤੁਹਾਨੂੰ ਉਹ ਸੌਦਾ ਨਹੀਂ ਮਿਲ ਸਕਦਾ।
ਬਿਨ ਬਾਹਿਤ ਸਾਗਰ ਨਹੀਂ ਵਾਟ।
ਬਈ ਹੁਣ ਤੁਸੀਂ ਸਮੁੰਦਰ ਪਾਰ ਕਰਨਾ ਹੈ, ਜਿੰਨਾ ਚਿਰ ਤੱਕ ਤੁਸੀਂ ਜਹਾਜ਼ ਤੇ ਨਹੀਂ ਚੜੋਗੇ ਤੇ ਸਮੁੰਦਰ ਦਾ ਸਫ਼ਰ ਵੀ ਤੈਅ ਨਹੀਂ ਹੋ ਸਕਦਾ। ਜੇ ਸਮੁੰਦਰ ਦਾ ਸਫ਼ਰ ਤੈਅ ਕਰਨਾ ਹੈ ਤੇ ਸਾਨੂੰ ਜਹਾਜ਼ ਤੇ ਸਵਾਰ ਹੋਣਾ ਹੀ ਪਵੇਗਾ।
ਬਿਨ ਗੁਰ ਸੇਵੇ ਘਾਟੇ ਘਾਟ।
ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਤੋਂ ਬਿਨਾਂ ਮਨੁੱਖ ਨੂੰ ਘਾਟਾ ਹੀ ਘਾਟਾ ਪੈਂਦਾ। ਹਾਂ, ਗੁਰੂ ਦੇ ਗੁਰੂ ਘਰ ਦੇ ਵਿੱਚ ਆ ਕੇ ਇੱਥੇ ਸਾਨੂੰ ਨਾਮ ਦਾ ਸੌਦਾ ਖਰੀਦਣਾ ਚਾਹੀਦਾ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਪਰ ਸੌਦਾ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੇ ਕੋਲੇ ਸ਼ਰਧਾ ਦਾ ਦਾਮ ਵੀ ਹੋਵੇਗਾ, ਜਿਹੜੇ ਗੁਰੂ ਦੇ ਉੱਤੇ ਸ਼ਰਧਾ ਭਾਵਨਾ ਵੀ ਰੱਖਦੇ ਹੋਣਗੇ, ਉਹਨਾਂ ਨੂੰ ਭਾਈ ਗੁਰੂ ਦੇ ਪਾਸੋਂ ਨਾਮ ਦਾ ਸੌਦਾ ਮਿਲਦਾ ਹੈ। ਤੇ ਜਿਹੜੇ ਫਿਰ ਨਾਮ ਦੇ ਜਹਾਜ਼ ਤੇ ਚੜ ਜਾਂਦੇ ਨੇ, ਉਹ ਸੰਸਾਰ ਸਮੁੰਦਰ ਨੂੰ ਵੀ ਪਾਰ ਕਰ ਜਾਂਦੇ ਹਨ। ਇਉਂ ਬਿਨਾਂ ਗੁਰੂ ਦੀ ਸੇਵਾ ਤੋਂ ਘਾਟਾ ਹੀ ਘਾਟਾ ਸਾਡੇ ਪੱਲੇ ਪੈਂਦਾ ਹੈ।
ਇਸ ਕਾ ਵਾਹੋ ਵਾਹੋ ਜੇ ਵਾਟ ਦਿਖਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਤਿਗੁਰੂ ਨੂੰ ਵਾਹੋ ਵਾਹੋ ਸ਼ਾਬਾਸ਼ ਹੈ, ਆਫਰੀਨ ਹੈ, ਜੇ ਵਾਟ ਦਿਖਾਵੇ। ਜਿਹੜਾ ਸਾਨੂੰ ਵਾਹਿਗੁਰੂ ਦੀ ਵਾਟ ਦਾ ਅਰਥ ਹੈ ਵੀ ਉਹ ਸੜਕ ਦਿਖਾਉਂਦਾ ਹੈ, ਭਾਵ ਉਹ ਸਤਿਗੁਰੂ ਨੂੰ ਹਮੇਸ਼ਾ ਲਈ ਧੰਨ ਧੰਨ ਆਖੋ ਜਿਹੜਾ ਸਾਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਦਿਖਾ ਰਿਹਾ ਹੈ। ਕਿਉਂਕਿ ਅਸਲੀ ਰਸਤਾ ਵਾਹਿਗੁਰੂ ਦੇ ਮਿਲਣ ਦਾ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਤੇ ਇਹ ਜਿਹੜਾ ਭਗਤੀ ਦਾ ਗੁਰਸਿੱਖੀ ਦਾ ਮਾਰਗ ਹੈ, ਵਾਹਿਗੁਰੂ ਦੇ ਮਿਲਣ ਦਾ ਹੀ ਰਸਤਾ ਹੈ। ਅਤੇ ਦਿੱਤਾ ਕਿਹਨੇ? ਭਾਈ ਸਤਿਗੁਰੂ ਨੇ। ਇਸ ਲਈ ਉਹ ਸਤਿਗੁਰੂ ਨੂੰ ਸਾਰੇ ਧੰਨ ਧੰਨ ਆਖੋ ਜਿਹੜਾ ਸਾਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਦਿਖਾਉਂਦਾ ਹੈ।
ਇਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ।
ਭਾਈ ਉਸ ਗੁਰੂ ਨੂੰ ਸਾਰੇ ਵਾਹੋ ਵਾਹੋ ਧੰਨ ਧੰਨ ਆਖੋ, ਤੇ ਉਸ ਗੁਰੂ ਨੂੰ ਆਖੋ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਜੇ ਸ਼ਬਦ ਸੁਣਾਵੇ ਜਿਹੜਾ ਸਾਨੂੰ ਗੁਰ ਉਪਦੇਸ਼ ਦੀਖਿਆ ਮੰਤਰ ਸੁਣਾਉਂਦਾ ਹੈ।
ਇਸ ਕਾ ਵਾਹੋ ਵਾਹੋ ਜੇ ਮੇਲ ਮਿਲਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੁਰੂ ਨੂੰ ਸਾਰੇ ਵਾਹੋ ਵਾਹੋ ਸ਼ਾਬਾਸ਼ ਸ਼ਾਬਾਸ਼ ਆਖੋ, ਉਸ ਗੁਰੂ ਨੂੰ ਸਾਰੇ ਸ਼ੁਕਰ ਹੈ ਸ਼ੁਕਰ ਹੈ ਇਸ ਤਰ੍ਹਾਂ ਆਖੋ ਜੇ ਮੇਲ ਮਿਲਾਵੇ ਜਿਹੜਾ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਮੇਲ ਵਿੱਚ ਮਿਲਾਉਂਦਾ ਹੈ।
ਵਾਹੋ ਵਾਹੋ ਤਿਸ ਕਾ ਜਿਸ ਕਾ ਇਹੋ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤਿਸ ਕੋ ਵਾਹੋ ਵਾਹੋ। ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਪਰਮ ਪਿਤਾ ਪਰਮਾਤਮਾ ਨੂੰ ਵੀ ਧੰਨ ਧੰਨ ਆਖੋ ਜਿਸ ਕਾ ਇਹੋ ਜੀਓ, ਜਿਸ ਦਾ ਇਹ ਜੀਵ ਪੈਦਾ ਕੀਤਾ ਆਇਆ ਹੈ। ਕਿਉਂਕਿ ਜਿਹੜਾ ਜੀਵ ਹੈ ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਹੈ, ਇਸ ਲਈ ਉਸ ਪਰਮ ਪਿਤਾ ਪਰਮਾਤਮਾ ਦਾ ਵੀ ਧੰਨਵਾਦ ਕਰੋ ਜਿਸ ਦਾ ਇਹ ਸਾਨੂੰ ਜੀਵਨ ਬਖਸ਼ਿਆ ਹੋਇਆ ਹੈ।
ਗੁਰ ਸ਼ਬਦੀ ਮਥ ਅੰਮ੍ਰਿਤ ਪੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੇ ਭਾਈ ਇਸ ਦੇ ਨਾਲ ਨਾਲ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਉੱਥੇ ਨਾਲ ਹੀ ਗੁਰ ਸ਼ਬਦੀ ਮਥ, ਵੀ ਗੁਰੂ ਸ਼ਬਦਾਂ ਦੀ ਮਥ ਦਾ ਅਰਥ ਹੈ ਵਿਚਾਰ ਕਰਕੇ, ਤੇ ਜਿਹੜਾ ਉਸ ਗੁਰਬਾਣੀ ਦਾ ਅੰਮ੍ਰਿਤ ਰਸ ਹੈ ਉਹਨੂੰ ਭਾਈ ਪੀਣਾ ਚਾਹੀਦਾ ਹੈ।
ਨਾਮ ਵਡਾਈ ਤੁਧ ਭਾਣੇ ਦੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਅਸਲੀ ਨਾਮ ਦੀ ਵਡਿਆਈ ਹੈ, ਹੇ ਜੀਵ, ਵੀ ਇਹ ਜਿਹੜੀ ਨਾਮ ਦੀ ਵਡਿਆਈ ਹੈ ਇਹ ਤੈਨੂੰ ਵਾਹਿਗੁਰੂ ਨੇ ਆਪਣੇ ਭਾਣੇ ਵਿੱਚ ਦਿੱਤੀ ਹੈ। ਭਾਵ ਆਪਣੀ ਮੌਜ ਨਾਲ ਆਪਣੀ ਖੁਸ਼ੀ ਨਾਲ ਦਿੱਤੀ ਹੈ। ਇਸ ਲਈ ਹਰ ਵਿਅਕਤੀ ਨੂੰ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਠੀਕ ਹੈ ਆਦਮੀ ਹੋਰ ਵੀ ਤਾਂ ਦਾਤਾਂ ਵਾਹਿਗੁਰੂ ਪਰਮੇਸ਼ਰ ਕੋਲੋਂ ਮੰਗਦੇ ਨੇ, ਪਰ ਹਜ਼ੂਰ ਕਹਿੰਦੇ ਨੇ ਨਾਮ ਦੀ ਦਾਤ ਵਾਹਿਗੁਰੂ ਆਪਣੀ ਖੁਸ਼ੀ ਨਾਲ ਦਿੰਦਾ, ਜਿਹਦੇ ਉੱਤੇ ਉਹਦਾ ਆਪਣਾ ਮਨ ਖੁਸ਼ ਹੋਵੇ ਨਾ, ਅਤੇ ਫਿਰ ਉਹਨੂੰ ਨਾਮ ਦੀ ਵਡਿਆਈ ਆਪਣੇ ਪਾਣੇ ਵਿੱਚ ਦਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੈਨੂੰ ਨਾਮ ਦੀ ਵਡਿਆਈ ਆਪਣੇ ਪਾਣੇ ਵਿੱਚ, ਆਪਣੀ ਮੌਜ ਵਿੱਚ, ਆਪਣੀ ਖੁਸ਼ੀ ਵਿੱਚ ਵਾਹਿਗੁਰੂ ਨੇ ਦਿੱਤੀ ਹੈ, ਇਸ ਲਈ ਤੈਨੂੰ ਉਸਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ।
ਨਾਮ ਬਿਨਾ ਕਿਉਂ ਜੀਵਾਂ ਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਨਾਮ ਦੇ ਨਾਲ ਇੰਨਾ ਪਿਆਰ ਹੋ ਗਿਆ ਹੈ, ਹੇ ਮਾਂ ਮੈਂ ਉਸ ਨਾਮ ਤੋਂ ਬਿਨਾ ਕਿਵੇਂ ਜੀ ਸਕਦਾ ਹਾਂ, ਨਹੀਂ ਜੀ ਸਕਦਾ। ਹੋ ਸਕਦਾ ਇਹ ਸ਼ਬਦ ਵੀ ਉਸ ਵੇਲੇ ਹੀ ਉਚਾਰਨ ਕੀਤਾ ਹੋਵੇ, ਜਿਵੇਂ ਇੱਕ ਸਤਿਗੁਰੂ ਮਹਾਰਾਜ ਦੀ ਜੀਵਨ ਗਾਥਾ ਆਉਂਦੀ ਹੈ, ਜਦੋਂ ਹਾਲੇ ਛੋਟੀ ਉਮਰ ਦੇ ਵਿੱਚ ਸਨ, ਆਪਣੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਆਪਣੇ ਘਰ ਵਿਖੇ ਸਤਿਗੁਰੂ ਰਾਤ ਨੂੰ ਬਰਾਜੇ ਹੋਏ ਸਨ। ਇੱਕ ਪੰਛੀ ਬੋਲਿਆ, ਉਹਦੀ ਆਵਾਜ਼ ਕੰਨਾਂ ਵਿੱਚ ਪਈ, ਸਤਿਗੁਰੂ ਉੱਠ ਕੇ ਬੈਠ ਗਏ ਅਤੇ ਉੱਠ ਕੇ ਲੱਗੇ ਵਾਹਿਗੁਰੂ ਦਾ ਸਿਮਰਨ ਕਰਨ। ਅਚਾਨਕ ਮਾਤਾ ਤ੍ਰਿਪਤਾ ਜੀ ਦੀ ਅੱਖ ਖੁੱਲ੍ਹੀ, ਕਹਿਣ ਲੱਗੀ ਪੁੱਤਰ ਕੀ ਗੱਲ ਹੈ? ਕਹਿਣ ਲੱਗੇ ਮਾਤਾ ਜੀ ਮੈਂ ਆਪਣੇ ਪ੍ਰਭੂ ਦਾ ਸਿਮਰਨ ਕਰ ਰਿਹਾ ਹਾਂ। ਮਾਤਾ ਕਹਿਣ ਲੱਗੀ ਹੁਣ ਤੇ ਸੌਣ ਦਾ ਵੇਲਾ ਹੈ, ਅੱਧੀ ਰਾਤ ਹੈ, ਤੁਸੀਂ ਬਰਾਤ ਜਾਵੋ। ਸਤਿਗੁਰੂ ਕਹਿਣ ਲੱਗੇ ਪਿੰਨੀ ਰੈਨੜੀਏ ਚਮੱਖਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਵੀ ਅਸਲੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਰਾਤ ਨੂੰ ਸਿਮਰਨ ਕਰਦੇ ਨੇ, ਜਾਗਦੇ ਨੇ। ਇਸ ਲਈ ਇਹ ਹੁਣ ਸਿਮਰਨ ਦਾ ਸਮਾਂ ਹੈ, ਜਦੋਂ ਅੱਖ ਖੁੱਲ੍ਹ ਜਾਵੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਓ। ਇਸ ਲਈ ਸਾਨੂੰ ਉਸ ਵੇਲੇ ਆਲਸ ਨਹੀਂ ਕਰਨੀ ਚਾਹੀਦੀ। ਅਤੇ ਜਦੋਂ ਇਹ ਗੱਲ ਆਖੀ ਤਾਂ ਮਾਤਾ ਕਹਿਣ ਲੱਗੀ ਬਈ ਮੈਂ ਬਹੁਤ ਸਾਰੇ ਸਾਧੂ ਮਹਾਤਮਾ ਵੇਖੇ ਨੇ, ਕੋਈ ਘੰਟਾ, ਕੋਈ ਦੋ ਘੰਟੇ, ਕੋਈ ਚਾਰ ਘੰਟੇ, ਕੋਈ ਅੱਠ ਘੰਟੇ ਵੱਧ ਤੋਂ ਵੱਧ ਸਿਮਰਨ ਕਰਦਾ, ਅਤੇ ਹੁਣ ਦਿਨ ਦਾ ਸਮਾਂ ਬਥੇਰਾ ਹੈ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਤੁਸੀਂ ਹੁਣ ਰਾਤ ਨੂੰ ਤਾਂ ਸੌਂ ਜਾਓ। ਤਾਂ ਸਤਿਗੁਰੂ ਨੇ ਉਸ ਵੇਲੇ ਆਖਿਆ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਮਾਤਾ ਮੈਂ ਕਰਾਂ ਕੀ, ਮੇਰਾ ਨਾਮ ਦੇ ਨਾਲ ਪਿਆਰ ਹੀ ਇੰਨਾ ਹੋ ਗਿਆ, ਜੇ ਮੈਂ ਨਾਮ ਉਚਾਰਨ ਕਰਦਾ ਹਾਂ ਤਾਂ ਮੈਨੂੰ ਜ਼ਿੰਦਗੀ ਮਿਲਦੀ ਹੈ, ਅਤੇ ਜੇ ਮੈਨੂੰ ਭੁੱਲ ਜਾਵੇ ਮੇਰੀ ਮੌਤ ਹੋ ਸਕਦੀ ਹੈ। ਇਸੇ ਲਈ ਤੂੰ ਹੁਣ ਮੇਰੀ ਜ਼ਿੰਦਗੀ ਨੂੰ, ਜੀਵਨ ਨੂੰ ਪ੍ਰਵਾਨ ਕਰਦੀ ਜਾਂ ਮੇਰੀ ਮੌਤ ਨੂੰ। ਮਾਤਾ ਹੈਰਾਨ ਹੋ ਗਈ, ਇੱਥੇ ਵੀ ਸਤਿਗੁਰੂ ਕਹਿੰਦੇ ਨੇ ਨਾਮ ਬਿਨਾਂ ਕਿਉਂ ਜੀਵਾਂ ਮਾਏ। ਮਾਏ ਬਜ਼ੁਰਗ ਸਖੀ ਨੂੰ ਕਹਿੰਦੇ ਨੇ ਕਿ ਇਹ ਬਜ਼ੁਰਗ ਸਖੀ, ਇਹ ਮਾਂ ਪੁਰਖੋ, ਨਾਮ ਤੋਂ ਬਿਨਾਂ ਮੈਂ ਕਿਵੇਂ ਜੀ ਸਕਦਾ, ਨਹੀਂ ਜੀ ਸਕਦਾ।
ਅਨ ਦਿਨ ਜਪਤ ਰਹਾਂ ਤੇਰੀ ਸ਼ਰਨ ਆਏ।
ਜਾਉਣ ਇੱਥੇ ਜਿਹੜੇ ਮਾਏ ਸ਼ਬਦ ਹੈ ਨਾ, ਗੁਰੂ ਮਹਾਰਾਜ ਨੇ ਸਿਧਾਂਤਕ ਪੱਖ ਤੋਂ ਜਿਹੜੀ ਅਗਲੀ ਪੰਕਤੀ ਹੈ ਵਾਹਿਗੁਰੂ ਦੇ ਪ੍ਰਥਾਏ ਉਚਾਰਨ ਕੀਤੀ ਹੈ, ਇਸ ਲਈ ਇੱਥੇ ਅਕਾਲ ਪੁਰਖ ਨੂੰ ਹੀ ਮਾਏ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ, ਕਿਉਂਕਿ ਵਾਹਿਗੁਰੂ ਆਪੇ ਮਾਂ ਹੈ ਆਪੇ ਪਿਤਾ ਹੈ। ਨਾਮ ਬਿਨਾਂ ਕਿਉਂ ਜੀਵਾਂ ਮਾਏ, ਐ ਮੇਰੀ ਮਾਂ ਪਰਮਾਤਮਾ, ਮੈਂ ਤੇਰੇ ਨਾਮ ਤੋਂ ਬਿਨਾਂ ਕਿਵੇਂ ਜੀ ਸਕਦਾ, ਨਹੀਂ ਜੀ ਸਕਦਾ। ਅੰਦਰ ਜਪਤ ਰਹੋ ਤੇਰੀ ਸਰਨਾਏ, ਮੈਂ ਤੇ ਦਿਨ ਰਾਤ ਤੇਰੇ ਨਾਮ ਨੂੰ ਜਪਦਾ ਰਹਿੰਦਾ ਹਾਂ ਤੇ ਨਾਲ ਤੇਰੀ ਸ਼ਰਨ ਵਿੱਚ ਪਿਆ ਰਹਿੰਦਾ ਹਾਂ।
ਨਾਨਕ ਨਾਮ ਰਤੇ ਪਤ ਪਾਏ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਰਤੇ ਦਾ ਅਰਥ ਹੈ ਰੰਗੇ ਜਾਣ ਤੋਂ, ਪਤ ਪਾਏ, ਮੈਂ ਪਤ ਨੂੰ ਪ੍ਰਾਪਤ ਕਰਦਾ ਹਾਂ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਜਦੋਂ ਮਨ ਰੰਗਿਆ ਜਾਵੇ ਇਹਦੇ ਨਾਲ ਹੀ ਲੋਕ ਤੇ ਪ੍ਰਲੋਕ ਦੀ ਪਤ ਸਾਨੂੰ ਪ੍ਰਾਪਤ ਹੁੰਦੀ ਹੈ। ਅਸਲੀ ਪਤ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਹੀ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮੰਦੇ ਵਿੱਚ ਵਸਾ ਲਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਮ ਬਿਨਾਂ ਕਿਉਂ ਜੀਵਾਂ ਮਾਏ, ਆਨੰਦਨ ਜਪਤ ਰਹਾਂ ਤੇਰੀ ਸ਼ਰਨ ਆਏ। ਨਾਨਕ ਨਾਮ ਰਤੇ ਪਤ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।